ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਤੀਜਾ, ਘਰ ਦੂਜਾ ਚੌਪਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਇਹੋ ਧਨ ਅਖੁੱਟ, ਨਾ ਨਿਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ, ਇਹੋ ਧਨ ਅਖੁੱਟ, ਨਾ ਨਿਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ, ਆਪਣੇ ਸਤਿਗੁਰ ਕੋ ਸਦ ਬਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ, ਸੇ ਧਨਵੰਤ ਹਰ ਨਾਮ ਲਿਵਲਾਏ, ਗੁਰ ਪੂਰੈ ਹਰ ਧਨ ਪਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ, ਰਹਾਉ ਅਵ ਗੁਣ ਕਾਟ ਗੁਣ ਹਿਰਦੈ ਸਮਾਏ, ਪੂਰੇ ਗੁਰ ਕੈ ਸਹਿਜ ਸੁਭਾਏ, ਪੂਰੇ ਗੁਰ ਕੀ ਸਾਚੀ ਬਾਣੀ, ਸੁਖ ਮਨ ਅੰਤਰ ਸਹਿਜ ਸਮਾਣੀ, ਏਕ ਅਚਰਜ ਜਨ ਦੇਖੋ ਭਾਈ, ਦੁਬਿਧਾ ਮਾਰ ਹਰ ਮਨ ਵਸਾਈ, ਨਾਮ ਅਮੋਲਕ ਨਾ ਪਾਇਆ ਜਾਏ, ਗੁਰ ਪ੍ਰਸਾਦ ਵਸੈ ਮਨ ਆਏ, ਸਭ ਮਹਿ ਵਸੈ ਪ੍ਰਭ ਏਕੋ ਸੋਏ, ਗੁਰਮਤੀ ਘਟ ਪ੍ਰਗਟ ਹੋਏ, ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੈ ਮਨ ਮਾਨਿਆ, ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੈ ਮਨ ਮਾਨਿਆ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਵਡਭਾਗੇ ਹੋ, ਧੰਤਾ ਦੇ ਯੋਗ ਹੋ, ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤਥਾ ਦੇਸ਼ ਵਿਦੇਸ਼ ਘਰਾਂ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਾਜ਼ਰੀ ਅੰਦਰ ਜੁੜ ਬੈਠੇ ਹੋ। ਦੇਣ ਦੁਨੀਆ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਗਿਆਨ ਦੇ ਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਅੰਦਰ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਨਾਮ ਧੰਨ ਦਾ ਜ਼ਿਕਰ ਕੀਤਾ ਹੈ। ਸਤਸੰਗ ਜੀ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾਮ ਧੰਨ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਫਿਰ ਇਹ ਨਾਮ ਧੰਨ ਮੁੱਕਦਾ ਨਹੀਂ, ਸਦੀਵ ਕਾਲ ਰਹਿਣ ਵਾਲਾ ਹੈ। ਔਰ ਇਸ ਨਾਮ ਧੰਨ ਨੂੰ ਕੋਈ ਵੰਡਾ ਨਹੀਂ ਸਕਦਾ, ਕੋਈ ਖੋਹ ਨਹੀਂ ਸਕਦਾ। ਸਤਸੰਗਤ ਜੀ, ਅੱਗ ਸਾੜ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ। ਇਹ ਸਦੀਵ ਕਾਲ ਰਹਿਣ ਵਾਲਾ ਧੰਨ ਹੈ। ਔਰ ਇਸ ਧੰਨ ਦੇ ਨਾਲ ਲੋਕ ਪਰਲੋਕ ਦਾ ਸੁੱਖ ਪ੍ਰਾਪਤ ਹੁੰਦਾ ਹੈ। ਨਾਮ ਧੰਨ ਕਰਕੇ ਮਨੁੱਖ ਦੇ ਸਾਰੇ ਅਵਗਣ ਮਿਟ ਜਾਂਦੇ ਨੇ ਅਤੇ ਇਸ ਜੀਵ ਨੂੰ ਛੁਪ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਅਮੋਲਕ ਨਾਮ ਧੰਨ ਬਾਰੇ ਅੱਜ ਦਾ ਇਹ ਪਾਵਨ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਸੰਗਤ ਜੀ, ਦੁਨਿਆਵੀ ਧੰਨ ਇਹ ਆਉਣ ਜਾਣ ਵਾਲਾ ਧੰਨ ਹੈ। ਸਤਿਗੁਰਾਂ ਨੇ ਗੁਰਬਾਣੀ ਵਿੱਚ ਵੀ ਜ਼ਿਕਰ ਕੀਤਾ ਹੈ, ਇਹੋ ਧੰਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਇਹ ਦੁਨਿਆਵੀ ਧੰਨ ਤਾਂ ਕਰਤੇ ਦੀ ਖੇਡ ਹੈ, ਇਹ ਦੁਨਿਆਵੀ ਧੰਨ ਕਦੇ ਆ ਜਾਂਦਾ ਹੈ ਕਦੇ ਚਲੇ ਜਾਂਦਾ ਹੈ। ਜਦੋਂ ਆ ਜਾਂਦਾ ਹੈ ਉਦੋਂ ਮਨੁੱਖ ਹਉਮੇ ਵਿੱਚ ਆ ਜਾਂਦਾ ਹੈ। ਸਤਸੰਗਤ ਜੀ, ਜਦੋਂ ਇਹ ਦੁਨਿਆਵੀ ਧੰਨ ਚਲੇ ਜਾਂਦਾ ਹੈ ਫਿਰ ਇਹ ਕੁੱਬਾ ਹੋ ਜਾਂਦਾ ਹੈ। ਜਿਵੇਂ ਵਿਦਵਾਨਾਂ ਨੇ ਦਰਸਾਇਆ ਹੈ ਵੀ ਜਦੋਂ ਧਨ ਆਉਂਦਾ ਹੈ ਨਾ, ਮਾਇਆ ਆਉਂਦੀ ਹੈ ਅਤੇ ਇਹ ਹਿੱਕ ਵਿੱਚ ਲੱਤ ਮਾਰਦੀ ਹੈ, ਬੰਦਾ ਆਕੜ ਜਾਂਦਾ ਹੈ। ਔਰ ਜਦੋਂ ਜਾਂਦੀ ਹੈ ਉਦੋਂ ਮੋਹਰਾਂ ਵਿੱਚ ਲੱਤ ਮਾਰਦੀ ਹੈ ਅਤੇ ਕੁੱਬਾ ਕਰਕੇ ਸੁੱਟ ਜਾਂਦੀ ਹੈ। ਸਤਸੰਗਤ ਜੀ, ਇਹ ਧਨ ਸਦੀਵ ਕਾਲ ਨਹੀਂ, ਇਹ ਧਨ ਆਉਣ ਜਾਣ ਵਾਲਾ ਹੈ। ਔਰ ਜਿਨ੍ਹਾਂ ਦੇ ਕੋਲ ਹੈ ਸੋ ਸਤਿਗੁਰਾਂ ਨੇ ਗੁਰਬਾਣੀ ਵਿੱਚ ਇਹ ਵੀ ਜ਼ਿਕਰ ਕੀਤਾ ਹੈ ਕਿ ਉਹ ਗਰੀਬ ਵੱਲੇ ਝਾਕਦੇ ਨਹੀਂ। ਭਗਤ ਕਬੀਰ ਸਾਹਿਬ ਜੀ ਦਾ ਪਾਵਨ ਫਰਮਾਨ ਹੈ, ਨਿਰਧਨ ਸਰ ਧਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ। ਗਰੀਬ ਤੇ ਅਮੀਰ ਹੈਨ ਦੋਵੇਂ ਭਰਾ, ਪ੍ਰਭੂ ਦੀ ਕਲਾ ਹੈ, ਪਰਮੇਸ਼ਰ ਦੀ ਸਤਸੰਗਤ ਜੀ ਸ਼ਕਤੀ ਹੈ, ਉਹਦੀ ਕਲਾ ਨੂੰ ਉਹਦੀ ਸ਼ਕਤੀ ਨੂੰ ਮੇਟਿਆ ਨਹੀਂ ਜਾ ਸਕਦਾ। ਇੱਕ ਗਰੀਬ ਹੈ, ਇੱਕ ਅਮੀਰ ਹੈ। ਅਤੇ ਭਗਤ ਜੀ ਨੇ ਜ਼ਿਕਰ ਕੀਤਾ ਹੈ, ਉਹ ਕਹਿੰਦੇ ਨੇ ਜਾਓ ਸਰ ਧਨ ਨਿਰਧਨ ਕਹਿ ਜਾਏ, ਦੀਆ ਆਦਰ ਲੀਆ ਬੁਲਾਏ। ਜਦੋਂ ਅਮੀਰ ਆਦਮੀ ਧਨਾੜ ਬੰਦਾ ਗਰੀਬ ਦੇ ਘਰ ਜਾਂਦਾ ਹੈ, ਉਹ ਬੜਾ ਅਦਬ ਸਤਿਕਾਰ ਕਰਦਾ ਹੈ, ਸਤਿਕਾਰ ਨਾਲ ਉਹਨੂੰ ਬੁਲਾਉਂਦਾ ਹੈ, ਅੱਗੇ ਪਿੱਛੇ ਭੱਜਾ ਫਿਰਦਾ ਹੈ, ਸੇਵਾ ਕਰਦਾ ਹੈ। ਪਰ ਭਗਤ ਜੀ ਕਹਿੰਦੇ ਨੇ ਜਾਓ ਨਿਰਧਨ ਸਰ ਧਨ ਕਹਿ ਜਾਏ, ਆਗੇ ਬੈਠਾ ਪੀਠ ਫਿਰਾਏ। ਜਦੋਂ ਗਰੀਬ ਆਦਮੀ ਅਮੀਰ ਦੇ ਘਰ ਜਾਂਦਾ ਹੈ ਤੇ ਸਤਸੰਗਤ ਜੀ ਉਹ ਅੱਗੋਂ ਪਿੱਠ ਕਰ ਲੈਂਦਾ ਹੈ ਵੀ ਇਹ ਪਤਾ ਨਹੀਂ ਕੀ ਮੰਗਣ ਆ ਗਿਆ ਮੇਰੇ ਤੋਂ, ਪਤਾ ਨਹੀਂ ਇਹਨੇ ਕੀ ਮੰਗਣਾ ਹੈ। ਉਹ ਮੁੱਖ ਦੂਜੇ ਪਾਸੇ ਕਰ ਲੈਂਦਾ ਹੈ। ਸਤਸੰਗਤ ਜੀ, ਇਹ ਦੁਨਿਆਵੀ ਧਨ ਕਿਸੇ ਕੋਲ ਬਹੁਤਾ ਹੈ, ਕਿਸੇ ਕੋਲ ਥੋੜ੍ਹਾ ਹੈ, ਪਰ ਇਹ ਸਦੀਵ ਕਾਲ ਨਹੀਂ। ਕਈ ਵਾਰ ਜਿਨ੍ਹਾਂ ਕੋਲ ਨਹੀਂ ਹੁੰਦਾ ਉਹਨਾਂ ਕੋਲ ਆ ਜਾਂਦਾ ਹੈ, ਜਿਨ੍ਹਾਂ ਕੋਲ ਹੁੰਦਾ ਉਹਨਾਂ ਕੋਲੋਂ ਚਲਿਆ ਜਾਂਦਾ ਹੈ। ਇਹ ਕਰਤੇ ਦੀ ਖੇਡ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਵੀ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਨੇ ਕਿ ਉਹ ਪਰਮੇਸ਼ਰ ਰੀਤੇ ਭਰੇ ਭਰੇ ਸਖਨਾਵੈ ਜਹ ਤਾਕੋ ਵਿਵਹਾਰੇ। ਇਹ ਉਸ ਪਰਮਾਤਮਾ ਦਾ ਵਿਵਹਾਰ ਹੈ ਸਤਸੰਗਤ ਜੀ, ਉਹ ਸਖਣਿਆਂ ਨੂੰ ਭਰ ਦਿੰਦਾ ਹੈ ਅਤੇ ਭਰਿਆਂ ਨੂੰ ਸਖਣੇ ਕਰ ਦਿੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਦੁਨਿਆਵੀ ਧਨ ਦੇ ਚਾਰ ਹਿੱਸੇਦਾਰ ਹੁੰਦੇ ਨੇ, ਅੱਗ ਪਾਣੀ ਚੋਰ ਅਤੇ ਰਾਜਾ। ਔਰ ਇਹ ਚਾਰ ਇਹਦੇ ਹਿੱਸੇਦਾਰ ਨੇ ਦੁਨਿਆਵੀ ਧਨ ਦੇ। ਕਈ ਵਾਰ ਅੱਗ ਲੱਗ ਜਾਂਦੀ ਹੈ, ਦੁਨਿਆਵੀ ਧਨ ਪਦਾਰਥ ਸੜ ਜਾਂਦਾ ਹੈ। ਕਈ ਵਾਰ ਹੜ੍ਹ ਆ ਜਾਂਦੇ ਨੇ, ਔਰ ਹੜ੍ਹ ਜਿਹੜੇ ਨੇ ਉਹ ਸਤਸੰਗਤ ਜੀ ਇਹ ਦੁਨਿਆਵੀ ਧਨ ਨੂੰ ਰੋੜ ਕੇ ਲੈ ਜਾਂਦੇ ਨੇ। ਕਈ ਵਾਰ ਚੋਰ ਆਉਂਦੇ ਨੇ ਅਤੇ ਉਹ ਚੁਰਾ ਕੇ ਲੈ ਜਾਂਦੇ ਨੇ, ਅਤੇ ਕਈ ਵਾਰ ਰਾਜੇ ਵੱਲੋਂ ਡੰਨ ਲਾਇਆ ਜਾਂਦਾ ਹੈ, ਟੈਕਸ ਲਾਇਆ ਜਾਂਦਾ ਹੈ। ਇਸ ਧਨ ਦੇ ਚਾਰ ਹਿੱਸੇਦਾਰ ਨੇ, ਚਾਰ ਭਾਗੀਦਾਰ ਨੇ ਦੁਨਿਆਵੀ ਧਨ ਦੇ, ਪਰ ਪਰਮੇਸ਼ਰ ਦਾ ਜੋ ਨਾਮ ਧਨ ਹੈ ਨਾ, ਨਾ ਇਹਨੂੰ ਅੱਗ ਸਾੜਦੀ ਹੈ, ਨਾ ਇਹਨੂੰ ਪਾਣੀ ਰੋੜ ਸਕਦਾ ਹੈ, ਨਾ ਇਹਨੂੰ ਚੋਰ ਚੁਰਾ ਸਕਦੇ ਨੇ, ਨਾ ਰਾਜਾ ਇਹਦੇ ਉੱਤੇ ਟੈਕਸ ਲਾ ਸਕਦਾ। ਸਤਸੰਗਤ ਜੀ, ਇਹ ਐਸਾ ਸੁਤੰਤਰ ਨਾਮ ਧਨ ਹੈ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਕਿ ਪਰਮੇਸ਼ਰ ਨੇ ਸਵਾਸਾਂ ਦੀ ਪੂੰਜੀ ਦੇ ਕਰਕੇ ਜੀਵ ਨੂੰ ਮਾਤ ਲੋਕ ਵਿੱਚ ਭੇਜਿਆ ਕਿ ਜਾਓ ਮਾਤ ਲੋਕ ਵਿੱਚ ਜਾ ਕੇ ਨਾਮ ਧਨ ਇਕੱਤਰ ਕਰਕੇ ਲਿਆਓ। ਹੁਣ ਜਿਹੜੇ ਨਾਮ ਧਨ ਇਕੱਠਾ ਕਰਕੇ ਲੈ ਕੇ ਜਾਂਦੇ ਨੇ ਨਾ, ਉਹਨਾਂ ਨੂੰ ਤੇ ਪਿਤਾ ਪਰਮੇਸ਼ਰ ਆਪਣੇ ਸਰੂਪ ਵਿੱਚ ਅਭੇਦ ਕਰ ਲੈਂਦਾ ਹੈ, ਤੇ ਜਿਹੜੇ ਸਵਾਸਾਂ ਦੀ ਪੂੰਜੀ ਨੂੰ ਅਜਾਈ ਗਵਾ ਕੇ ਚਲੇ ਜਾਂਦੇ ਨੇ, ਸਤਸੰਗਤ ਜੀ, ਉਹਨਾਂ ਨੂੰ ਪਰਮੇਸ਼ਰ ਆਪਣੇ ਸਰੂਪ ਵਿੱਚ ਥਾਂ ਨਹੀਂ ਦਿੰਦਾ। ਉਹਨਾਂ ਨੂੰ ਦਰਗਾਹ ਵਿੱਚ ਬੈਸਣ ਵਾਸਤੇ ਜਗ੍ਹਾ ਪ੍ਰਾਪਤ ਨਹੀਂ ਹੁੰਦੀ, ਫਿਰ ਉਹ ਵੱਖ ਵੱਖ ਜੂਨੀਆਂ ਵਿੱਚ ਫਿਰਦੇ ਨੇ, 84 ਦਾ ਭਰਮਣ ਕਰਦੇ ਨੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪਰਮੇਸ਼ਰ ਨੇ ਸਾਨੂੰ ਸਵਾਸਾਂ ਦੀ ਪੂੰਜੀ ਨਾਮ ਧਨ ਇਕੱਠਾ ਕਰਨ ਵਾਸਤੇ ਬਖਸ਼ਿਸ਼ ਕੀਤੀ ਹੈ। ਔਰ ਸਤਸੰਗਤ ਜੀ, ਵੱਧ ਤੋਂ ਵੱਧ ਪਰਮੇਸ਼ਰ ਦਾ ਨਾਮ ਧਨ ਇਕੱਠਾ ਕਰਨਾ ਚਾਹੀਦਾ ਹੈ ਜਿੰਨਾ ਵੀ ਹੋ ਸਕੇ, ਔਰ ਗੁਰੂ ਸ਼ਬਦ ਨਾਲ ਜੁੜ ਕਰਕੇ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰਨਾ ਚਾਹੀਦਾ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਨਾਮ ਧਨ ਦਾ ਜ਼ਿਕਰ ਕੀਤਾ ਹੈ, ਨਾਮ ਧਨ ਬਾਰੇ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਤੀਜਾ, ਘਰ ਦੂਜਾ ਚੌਪਦੀ।
ਸਤਸੰਗਤ ਜੀ, ਰਾਗ ਧਨਾਸਰੀ ਵਿੱਚ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 663-64 'ਤੇ ਸੁਭਾਇਮਾਨ ਹੈ, ਔਰ ਦੂਜੇ ਘਰ ਸੁਰ ਤਾਲ ਵਿੱਚ ਇਸ ਪਾਵਨ ਸ਼ਬਦ ਦਾ ਗਾਇਨ ਕਰਨ ਦੀ ਹਦਾਇਤ ਹੈ। ਇਸ ਸ਼ਬਦ ਦੇ ਚਾਰ ਬੰਦ ਹਨ, ਚਾਰ ਪਦ ਹਨ, ਔਰ ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮੇਸ਼ਰ ਇੱਕ ਹੈ, ਉਹ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਸੰਗਤ ਜੀ, ਪੁਰਾਤਨ ਸਮੇਂ ਜੋ 63 ਪ੍ਰਕਾਰ ਦਾ ਭੇਦ ਸੀ ਨਾ, ਓਮ ਸ਼ਬਦ ਕਰਕੇ ਵੱਖ ਵੱਖ ਧਰਮਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਲਾ ਕਰਕੇ ਇਹ ਸਾਰਾ ਭਰਮ ਜਿਹੜਾ ਸੀ ਉਹ ਮਿਟਾ ਦਿੱਤਾ ਕਿ ਪਰਮੇਸ਼ਰ ਇੱਕ ਹੈ, ਉਹ ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰਿਆਂ ਨੂੰ ਜਨਮ ਦੇਣ ਵਾਲਾ ਹੈ, ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ, ਸਾਰਿਆਂ ਦੀ ਲੈਤਾ ਕਰਨ ਵਾਲਾ ਉਹ ਪਰਮੇਸ਼ਰ ਆਪ ਹੈ। ਇਹ ਤਿੰਨੇ ਸ਼ਕਤੀਆਂ ਉਸ ਮਾਲਕ ਦੇ ਹੱਥ ਵਿੱਚ ਹਨ। ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ।
ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ।
ਸਤਸੰਗਤ ਜੀ, ਇਹ ਨਾਮ ਰੂਪੀ ਧਨ ਅਖੁੱਟ ਹੈ, ਮੁੱਕਣ ਤੋਂ ਰਹਿਤ ਹੈ। ਇਹ ਨਾਮ ਰੂਪੀ ਧਨ ਮੁੱਕਦਾ ਨਹੀਂ। ਦੁਨਿਆਵੀ ਖਜ਼ਾਨੇ ਖਾਲੀ ਹੋ ਜਾਂਦੇ ਨੇ, ਸਰਕਾਰਾਂ ਪਿੱਟਦੀਆਂ ਨੇ ਵੀ ਖਜ਼ਾਨੇ ਖਾਲੀ ਨੇ। ਸਤਸੰਗਤ ਜੀ, ਪਰ ਇਹ ਨਾਮ ਰੂਪੀ ਧਨ ਜਿਨ੍ਹਾਂ ਦੇ ਪਾਸ ਹੈ ਨਾ, ਉਹਨਾਂ ਦਾ ਕਦੇ ਖਜ਼ਾਨਾ ਖਾਲੀ ਨਹੀਂ ਹੁੰਦਾ, ਕਿਉਂਕਿ ਇਹੋ ਧਨ ਅਖੁੱਟ, ਇਹ ਅਮੁੱਕ ਧਨ ਹੈ, ਮੁੱਕਣ ਤੋਂ ਰਹਿਤ ਹੈ। ਦੁਨਿਆਵੀ ਧਨ ਵਾਸਤੇ ਮਨੁੱਖ ਕਈ ਤਰ੍ਹਾਂ ਦੇ ਯਤਨ ਕਰਦਾ ਹੈ, ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁੱਤ ਤਾਰਾ ਪਹਿਆਣ ਲੁਟਾਵੇ। ਦੁਨਿਆਵੀ ਧਨ ਪ੍ਰਾਪਤ ਕਰਨ ਵਾਸਤੇ ਥਾਂ ਥਾਂ 'ਤੇ ਲੋਕਾਂ ਨੇ ਦੁਕਾਨਾਂ ਖੋਲ੍ਹੀਆਂ ਨੇ, ਔਰ ਦੁਕਾਨਦਾਰ ਇੱਕ ਦੂਜੇ ਦੇ ਨਾਲ ਲੜਦੇ ਨੇ, ਪੱਗੋ ਹੱਥੀ ਹੁੰਦੇ ਨੇ। ਕਾਰਨ ਧਨ ਦੇ ਵਾਸਤੇ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਦੁਨਿਆਵੀ ਧਨ ਮੁੱਕ ਜਾਣ ਵਾਲਾ ਧਨ ਹੈ, ਪਰ ਜਿਹੜਾ ਨਾਮ ਧਨ ਹੈ ਨਾ, ਇਹ ਅਖੁੱਟ ਹੈ, ਅਮੁੱਕ ਹੈ, ਮੁੱਕਣ ਤੋਂ ਰਹਿਤ ਹੈ, ਨਾ ਨਿਖੁੱਟੈ ਨਾ ਜਾਏ। ਨਾ ਇਹ ਧਨ ਮੁੱਕਦਾ ਹੈ, ਨਾ ਹੀ ਇਹ ਧਨ ਨਾਸ ਹੁੰਦਾ ਹੈ, ਔਰ ਨਾ ਹੀ ਇਹ ਧਨ ਖਤਮ ਹੁੰਦਾ ਹੈ, ਨਾ ਹੀ ਇਸ ਧਨ ਨੂੰ ਕੋਈ ਚੁਰਾ ਕੇ ਲਿਜਾ ਸਕਦਾ ਹੈ। ਇਹ ਨਾਮ ਰੂਪੀ ਧਨ ਸਦੀਵ ਕਾਲ ਰਹਿਣ ਵਾਲਾ ਹੈ।
ਪੂਰੈ ਸਤਿਗੁਰ ਦੀਆ ਦਿਖਾਏ,
ਪੂਰੇ ਸਤਿਗੁਰੂ ਨੇ ਕਿਰਪਾ ਕਰਕੇ ਇਹ ਨਾਮ ਧਨ ਸਾਨੂੰ ਦਿਖਾ ਦਿੱਤਾ ਹੈ। ਗੁਰੂ ਕਿਰਪਾ ਕਰੇ ਤਾਂ ਜੀਵ ਨਾਮ ਨਾਲ ਜੁੜਦਾ ਹੈ, ਪਰਮੇਸ਼ਰ ਦੇ ਨਾਮ ਨਾਲ। ਦੁਨਿਆਵੀ ਨਾਮ ਤਾਂ ਆਪਾਂ ਰੋਜ਼ ਹੀ ਬੜੇ ਲੈਂਦੇ ਹਾਂ, ਪਰ ਪਰਮੇਸ਼ਰ ਦਾ ਨਾਮ ਲੈਣਾ ਬੜਾ ਔਖਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜ਼ਿਕਰ ਕੀਤਾ, ਆਖਣ ਔਖਾ ਸਾਚਾ ਨਾਉ। ਦੁਕਾਨਾਂ ਚਲਾਉਣੀਆਂ, ਦੁਕਾਨਾਂ ਦੇ ਪਿੱਛੇ ਲੜਾਈ ਝਗੜੇ ਕਰਨੇ ਤਾਂ ਬੜੇ ਸੌਖੇ ਨੇ, ਪਰ ਪਰਮੇਸ਼ਰ ਦਾ ਨਾਮ ਆਖਣਾ ਬੜਾ ਔਖਾ ਹੈ। ਸਿੱਖ ਧਰਮ ਦੇ ਅੰਦਰ ਵੀ ਸਾਧ ਸੰਗਤ ਜੀ ਅੱਜ ਕੱਲ੍ਹ ਇਹੀ ਕੁਛ ਹੋ ਰਿਹਾ ਹੈ। ਸਿੱਖੀ ਦੇ ਪ੍ਰਚਾਰ ਦੇ ਲਿਬਾਸ ਅੰਦਰ ਥਾਂ ਥਾਂ 'ਤੇ ਦੁਕਾਨਦਾਰ ਲੜੀ ਜਾਂਦੇ ਨੇ। ਗੁਰੂ ਕਿਰਪਾ ਕਰੇ, ਸਾਨੂੰ ਸਮੱਤ ਬਖਸ਼ਿਸ਼ ਕਰੇ, ਅਸੀਂ ਸਿੱਖੀ ਦੇ ਪ੍ਰਚਾਰ ਨੂੰ ਤਰਜੀਹ ਦੇਈਏ, ਕੇਵਲ ਆਪਣੀਆਂ ਦੁਕਾਨਾਂ ਚਲਾਉਣ ਵਾਲੇ ਪਾਸੇ ਹੀ ਨਾ ਤੁਰੀਏ। ਸਤਿਗੁਰੂ ਜੀ ਕਹਿੰਦੇ ਇਹ ਅਮੁੱਕ ਧਨ ਜਿਹੜਾ ਹੈ ਨਾ, ਜਿਹੜਾ ਕਦੇ ਵਾਸਤੇ ਖਤਮ ਨਹੀਂ ਹੁੰਦਾ, ਇਹ ਪੂਰੇ ਸਤਿਗੁਰੂ ਜੀ ਨੇ ਸਾਨੂੰ ਵਿਖਾਲ ਦਿੱਤਾ ਹੈ।
ਆਪਣੇ ਸਤਿਗੁਰ ਕੋ ਸਦ ਬਲ ਜਾਈ।
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਆਪਣੇ ਸਤਿਗੁਰੂ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਸਦਾ ਹੀ ਕੁਰਬਾਨ ਵਾਰਨੇ ਫੇਰਨੇ ਜਾਂਦਾ ਹਾਂ।
ਗੁਰ ਕਿਰਪਾ ਤੇ ਹਰ ਮਨ ਵਸਾਈ।
ਸੋ ਗੁਰੂ ਨੇ ਕਿਰਪਾ ਕੀਤੀ ਤੇ ਗੁਰੂ ਦੀ ਕਿਰਪਾ ਨਾਲ ਹਰੀ ਪਰਮੇਸ਼ਰ ਵਾਹਿਗੁਰੂ ਮਨ ਵਿੱਚ ਵਸ ਗਿਆ। अथवा मैं अपने मन विच वसाउंदा हां।
सीतनवंत हर नाम लिवलाए।
सच्चे पातशाह जी नूं बेनती कीती जग्यासुआ ने, महाराज असल दे विच दसो धनवंत कौन है, अमीर कौन है, तनाड़ कौन है सच्चे पातशाह? ते हजूर कहंदे ने से धनवंत, ओ धनवंत हन, धन वाले हन, तनाड़ हन, अमीर हन, केड़े? हर नाम लिवलाए, जेड़े हरी परमेशर दे नाम विच अपनी बिरती जोड़ देन, जेड़े अठे पैर वाहेगुरु परमेशर दे नाम नाल जुड़े हुए ने ना, असल दे साध संगा जी ओ तनाड़ हन। सतगुरु पातशाह जी ने गुरबाणी विच जिक्र किया, जिनके पल्लै धन वसै तिसका नाओ फकीर, जिनकै हिरदै तूं वसहें ते नर गुणी गहीर। जिन्हां दे कोल केवल दुनियावी धन है सच्चे पातशाह जी कहंदे ओह फकीर हन, और जिन्हां दे हिरदे विच ओह वाहिगुरु परमेशर वसदा है सतगुरु जी कहंदे भाई ओह गुणां दे समुंदर हन। पर असी जिहदे कोल फकीर नाम धन है उन्हूं असी फकीर गिणदे हां, भी ये फकीर है, इहदे कोल कोई दुनियावी पैसा नहीं हैगा, इहदे लीड़े भी चंगे नहीं। पर सतगुरु पातशाह जी ने तां उन्हां नूं फकीर कहा जिन्हां कोल केवल दुनियावी धन है, जिन्हां कोल परमेशर दा नाम नहीं, सिमरन भजन नहीं, सतगुरु जी कहंदे ओह फकीर ने। ते जिन्हां दे हिरदे विच ओह वाहिगुरु वस जांदा है साध संगत जी, उही असल दे विच गुणां दे समुंदर हन। साहिब श्री गुरु अमरदास जी महाराज, जिन्हां दे बारे आपां कई वार सरवण करदे हां कि महाराज गुरु अंगद साहब जी दी चरण शरण आउण तों पहलां गंगा दे उपाशक सन, ते कई वार ओ गंगा दा इशनान करन वास्ते जा चुके सन। आखिर जदों उन्हां नूं एक वैष्णो साधु मिलिया, उत्थों चेटक लगी गुरु दी, ते फिर आप जी धन गुरु अंगद साहब जी दी चरण शरण विच आए, महान सेवावां कीतियां ते गुरु अंगद साहब जी दी बख्शिश प्राप्त कीती। जदों गुरता गद्दी ते आप जी विराजमान होए, फिर आप जी तीर्थां दा उधार करन वास्ते, तीर्थां ते वसण वाले लोकां नूं उपदेश देन वास्ते गए। जदों गंगा ते गए ते साध संगत जी मेड़े नगर जिथों दा पंडित दुर्गादास सी, जिन्हें कदे धन गुरु अमरदास पातशाह जी दे पदम पछाण के कहा सी तुसी चक्रवर्ती बादशाह होवोगे जां तुसी लुकाई दा उधार करोगे। हुण सतगुरु जी जदों इस नगर विच गए, बहुत सारियां संगतां दर्शन करन वास्ते आईयां, ओ पंडित भी आया ते दूरों वेखदा भी इह कौन पुरख है। किसी नूं पुछया, उन्होंने कहा भी धन गुरु अमरदास जी महाराज आए ने। नेड़े होके वेख्या ते सियाण लिया भी इह उही पुरख है जिन्हां दे पदम बारे मैं दस्या सी। सतगुरु पातशाह जी ने भी पछाण लिया ते हजूर ने कहा सी, पंडित जी असीं तुहाडे नाल वचन कीता सी भी जे किते ऐसा समा आया ते जो मंगोगे देंगे, हुण समा है तुसी मंगो की चाहीदा है। साध संगत जी पंडित विद्वान सी, सियाणा सी, सोची पै गया भी की मंगा, जे धन मंगदा हाँ ते परलोक विगड़ जावेगा, ਜੇ ਨਾਮ ਮੰਗਦਾ ਹਾਂ ਤੇ ਫਿਰ ਇਹ ਲੋਕ ਵਿਗੜ ਜਾਵੇਗਾ। ਆਖਿਰਕਾਰ ਉਹਨੇ ਬੇਨਤੀ ਕੀਤੀ, ਕਹਿਣ ਲੱਗਾ ਮਹਾਰਾਜ ਜਾਉ ਨਾਮ ਦੇਹੇ ਧਨ ਦੇਹੇ ਨਾ ਜਨ ਕਹੋ, ਧਨ ਬਿਨਾ ਜਨ ਜੱਗ ਨਾ ਸੁਹਾਏ। ਮਹਾਰਾਜ ਜੇ ਨਾਮ ਦਿੰਦੇ ਹੋ ਨਾ, ਧਨ ਪਦਾਰਥ ਨਹੀਂ ਦਿੰਦੇ, ਤੇ ਧਨ ਪਦਾਰਥ ਤੋਂ ਬਗੈਰ ਤੁਹਾਡੇ ਦਾਸ ਤੁਹਾਡੇ ਸੇਵਕ ਦੀ ਕਿਸੇ ਨੇ ਬਾਤ ਨਹੀਂ ਪੁੱਛਣੀ। ਜਾਓ ਧਨ ਦੇਹੇ ਨਾਮ ਨਹਿ ਦੇਵੈ, ਨਾਮ ਬਿਨਾ ਜਨ ਜੰਪੁਰ ਜਾਏ। ਤੇ ਪੰਡਿਤ ਦੁਰਗਾਦਾਸ ਕਹਿਣ ਲੱਗਾ ਮਹਾਰਾਜ ਜੇ ਤੁਸੀਂ ਕੇਵਲ ਦੁਨਿਆਵੀ ਧਨ ਦਿੰਦੇ ਹੋ, ਨਾਮ ਨਹੀਂ ਦਿੰਦੇ, ਤੇ ਨਾਮ ਤੋਂ ਬਗੈਰ ਮੇਰਾ ਪਰਲੋਕ ਵਿਗੜ ਜਾਵੇਗਾ, ਮੈਨੂੰ ਜਮਾਂ ਦੇ ਵਸ ਪੈਣਾ ਪਵੇਗਾ। ਤੁਝ ਪੈ ਕਹੀ ਨਹੀਂ ਬਣ ਆਵੈ, ਜਿਉਂ ਭਾਵੈ ਤਿਉਂ ਬਣਤ ਬਣਾਏ। ਮਹਾਰਾਜ ਤੁਹਾਡੇ ਕੋਲ ਕੀ ਬੇਨਤੀ ਕਰਾਂ, ਤੁਹਾਡੇ ਤੋਂ ਕੀ ਮੰਗਾਂ ਸੱਚੇ ਪਾਤਸ਼ਾਹ, ਤੁਸੀਂ ਤੇ ਅੰਤਰਜਾਮੀ ਹੋ, ਤੁਹਾਡੇ ਕੋਲ ਕਹਿਣਾ ਮੇਰਾ ਠੀਕ ਨਹੀਂ। ਜਿਵੇਂ ਆਪ ਜੀ ਨੂੰ ਚੰਗਾ ਲੱਗਦਾ ਹੈ ਨਾ ਮਹਾਰਾਜ, ਤੇਵੇਂ ਕਿਰਪਾ ਕਰੋ। ਗੁਰੇ ਅਮਰਦਾਸ ਤੇਜੋ ਕੇ ਨੰਦਨ ਦੋਨੋਂ ਨਿਰਮਲ ਪੱਖ ਚਲਾਏ। ਸਤਸੰਗ ਜੀ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਬਾਬਾ ਤੇਜ ਭਾਨ ਜੀ ਦੇ ਸਪੁੱਤਰ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਹ ਦੋਨੇ ਪੱਖ ਹੀ ਤੋਰ ਦਿੱਤੇ। ਨਾਮ ਧਨ ਵੀ ਦੇ ਦਿੱਤਾ ਤੇ ਦੁਨਿਆਵੀ ਧਨ ਵੀ ਦੇ ਦਿੱਤਾ, ਤੇ ਕਹਿਣ ਲੱਗੇ ਤੁਹਾਡਾ ਲੋਕ ਤੇ ਪਰਲੋਕ ਸਵਾਰਿਆ। ਸਤਸੰਗ ਜਿਨ੍ਹਾਂ ਦੇ ਕੋਲ ਨਾਮ ਰੂਪੀ ਧਨ ਹੈ ਨਾ, ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਦੁਨਿਆਵੀ ਧਨ ਵੀ ਬਖਸ਼ਿਸ਼ ਕਰਦੇ ਨੇ, ਉਹਨਾਂ ਦਾ ਲੋਕ ਪਰਲੋਕ ਸਵਰ ਜਾਂਦਾ ਹੈ। ਪਰ ਦੁਨਿਆਵੀ ਧਨ ਨਾਲ ਕੇਵਲ ਦੁਨੀਆਂ ਦੇ ਵਿੱਚ ਤਾਂ ਬੰਦਾ ਸੋਭਾ ਪਾ ਲੈਂਦਾ ਹੈ ਵੀ ਫਲਾਣਾ ਬੜਾ ਦਾਨੀ ਹੈ, ਉਹਦੇ ਕੋਲ ਬਹੁਤ ਪੈਸੇ ਨੇ, ਧਨ ਪਦਾਰਥ ਹੈ, ਚੰਗੇ ਸੁਭਾਅ ਦਾ ਹੈ, ਚੰਗੇ ਗੁਣ ਹਨ। ਪਰ ਸਤਸੰਗ ਜੀ, ਪਰਲੋਕ ਵਿੱਚ ਉਹਨੂੰ ਕੋਈ ਨਹੀਂ ਪੁੱਛਦਾ। ਪਰ ਜੇ ਉਹਦੇ ਪੱਲੇ ਨਾਮ ਵੀ ਹੈ, ਦੁਨਿਆਵੀ ਧਨ ਦੀ ਪ੍ਰਾਪਤੀ ਦੇ ਨਾਲ ਨਾਲ ਪਰਮੇਸ਼ਰ ਦਾ ਨਾਮ ਵੀ ਜਪਿਆ ਜਾਵੇ, ਸਿਮਰਨ ਭਜਨ ਕੀਤਾ ਜਾਵੇ, ਗੁਰਬਾਣੀ ਪੜ੍ਹੀ ਜਾਵੇ, ਵਾਹਿਗੁਰੂ ਦੀ ਭੈ ਭਾਵਨਾ ਵਿੱਚ ਰਹੇ, ਤੇ ਸਤਸੰਗ ਜੀ ਫਿਰ ਇਸ ਲੋਕ ਦਾ ਵੀ ਤੇ ਪਰਲੋਕ ਦਾ ਵੀ ਇਸ ਜੀਵ ਨੂੰ ਸੁੱਖ ਆਨੰਦ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਉਹ ਧਨਾੜ ਹਨ ਜਿਹੜੇ ਵਾਹਿਗੁਰੂ ਦੇ ਨਾਮ ਨਾਲ ਆਪਣੀ ਸੁਰਤੀ ਬਿਰਤੀ ਜੋੜਦੇ ਹਨ।
ਗੁਰਪੂਰੈ ਹਰ ਧਨ ਪਰਗਾਸਿਆ,
ਪੂਰੇ ਗੁਰੂ ਨੇ ਕਿਰਪਾ ਕਰਕੇ ਨਾਮ ਰੂਪੀ ਧਨ ਜਿਹੜਾ ਸੀ ਇਹ ਪ੍ਰਗਟ ਕਰ ਦਿੱਤਾ।
ਹਰ ਕਿਰਪਾ ਤੇ ਵਸੈ ਮਨ ਆਈ,
ਪਰਮਾਤਮਾ ਦੀ ਕਿਰਪਾ ਦੇ ਨਾਲ ਇਹ ਨਾਮ ਰੂਪੀ ਧਨ ਸਾਡੇ ਮਨ ਵਿੱਚ ਆ ਕੇ ਵਸ ਗਿਆ ਹੈ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਆਵ ਗੁਣ ਕਾਟ ਗੁਣ ਹਿਰਦੈ ਸਮਾਈ।
ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਨੇ ਅਨਤਾ ਧਨ ਧਰ ਦੱਬਿਆ। ਸਤਸੰਗ ਜੀ, ਅਨੰਤ ਹੀ ਧਨ ਇਸ ਸਰੀਰ ਰੂਪੀ ਧਰਤੀ ਵਿੱਚ ਪਰਮੇਸ਼ਰ ਨੇ ਦੱਬਿਆ ਹੋਇਆ ਹੈ, ਪਰ ਇਹ ਜੀਵ ਉਸ ਧਨ ਨੂੰ ਵੇਖਦਾ ਨਹੀਂ, ਫਿਰ ਵਿਖ ਪਾਲਣ ਗਿਆ। ਇਹ ਹੋਰ ਹੋਰ ਧਨ ਦੀ ਭਾਲ ਵਿੱਚ ਬਾਹਰ ਤੁਰਿਆ ਫਿਰਦਾ ਹੈ, ਗੁਰੂ ਸ਼ਬਦ ਨਾਲ ਜੁੜ ਕੇ ਉਸ ਧਨ ਨੂੰ ਆਪਣੇ ਅੰਦਰੋਂ ਪ੍ਰਾਪਤ ਨਹੀਂ ਕਰਦਾ। ਰਾਮ ਨਾਮ ਜੋ ਕਰਹੇ ਵਿਚਾਰ, ਸੇ ਧਨਵੰਤ ਗਣੀ ਸੰਸਾਰ। ਜਿਹੜੇ ਪਰਮੇਸ਼ਰ ਦੇ ਨਾਮ ਦੀ ਵਿਚਾਰ ਕਰਦੇ ਨੇ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਅਸਲ ਦੇ ਵਿੱਚ ਧਨਾੜ ਗਿਣੇ ਜਾਂਦੇ ਨੇ ਸੰਸਾਰ ਵਿੱਚ ਪਾਈ।
ਤੇ ਸਤਸੰਗ ਜੀ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਰੂਪੀ ਧਨ ਪ੍ਰਗਟ ਹੋ ਗਿਆ, ਮਨ ਵਿੱਚ ਵਸ ਗਿਆ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਨਾਮ ਧਨ ਬਖਸ਼ਿਸ਼ ਕੀ ਕਰਦਾ ਹੈ, ਅਵਗੁਣ ਕਾਟ ਗੁਣ ਹਿਰਦਾ ਸਮਾਏ। ਸਤਸੰਗ ਜੀ ਜਿਹੜੇ ਅਵਗੁਣ ਨੇ ਨਾ, ਮਾੜੇ ਗੁਣ ਵਿਕਾਰ, ਉਹਨਾਂ ਨੂੰ ਕੱਟ ਕੇ ਸਤ ਸੰਤੋਖ ਦਇਆ ਧਰਮ ਸੁੱਚ ਇਤਿਆਦਿਕ ਜਿਹੜੇ ਸ਼ੁੱਭ ਗੁਣ ਨੇ ਨਾ, ਉਹਨਾਂ ਨੂੰ ਹਿਰਦੇ ਵਿੱਚ ਅਭੇਦ ਕਰ ਦਿੰਦਾ ਹੈ।
ਪੂਰੈ ਗੁਰ ਕੈ ਸਹਿਜ ਸੁਭਾਈ।
ਸੋ ਸੁੱਤੇ ਸਿੱਧ ਹੀ ਸਤਸੰਗ ਜੀ ਪੂਰੇ ਗੁਰੂ ਤੋਂ, ਪੂਰੇ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਇਹ ਪੂਰੇ ਗੁਰੂ ਨਾਲ ਜੁੜ ਜਾਂਦਾ ਹੈ, ਫਿਰ ਇਹਦੇ ਅਵਗੁਣ ਕੱਟੇ ਜਾਂਦੇ ਆ ਔਰ ਇਸ ਜੀਵ ਨੂੰ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ।
ਪੂਰੇ ਗੁਰ ਕੀ ਸਾਚੀ ਬਾਣੀ।
ਪੂਰੇ ਗੁਰੂ ਦੀ ਬਾਣੀ ਸੱਚੀ ਹੈ, ਅਧੂਰੇ ਗੁਰੂ ਦੀ ਬਾਣੀ ਕੱਚੀ ਹੈ। ਇਸੇ ਕਰਕੇ ਹਜ਼ੂਰ ਨੇ ਸਾਨੂੰ ਉਪਦੇਸ਼ ਦਿੱਤਾ, ਆਵਾਜ਼ ਮਾਰੀ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੈ ਹਿਰਦਾ ਤਿਨਾ ਸਮਾਣੀ, ਪੀਵਹੁ ਅੰਮ੍ਰਿਤ ਸਦਾ ਰਹੁ ਹਰੰਗ, ਜਪਿਆ ਹੋ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵਹੁ। ਇਹ ਸੱਚੀ ਬਾਣੀ, ਸਤਿਗੁਰੂ ਜੀ ਨੇ ਸਾਨੂੰ ਸੱਚੀ ਬਾਣੀ ਗਾਇਣ ਕਰਨ ਦਾ ਹੁਕਮ ਕੀਤਾ ਹੈ, ਪਰ ਨਾਲ ਸਤਿਗੁਰੂ ਜੀ ਨੇ ਸਾਨੂੰ ਸੁਚੇਤ ਵੀ ਕੀਤਾ ਹੈ। ਹਜ਼ੂਰ ਕਹਿੰਦੇ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਿਖਾਣੀ। ਸਤਿਸੰਗ ਜੀ ਗੁਰੂ ਤੋਂ ਬਗੈਰ ਜਿਹੜੀ ਬਾਣੀ ਹੈ ਨਾ ਉਹ ਕੱਚੀ ਹੈ, ਅਤੇ ਕੱਚੀ ਬਾਣੀ ਨੂੰ ਕਹਿਣ ਵਾਲੇ ਵੀ ਕੱਚੇ ਅਤੇ ਸੁਣਨ ਵਾਲੇ ਵੀ ਕੱਚੇ ਨੇ, ਉਹਨਾਂ ਦੇ ਪੇੜ ਪੱਲੇ ਕੁਛ ਨਹੀਂ ਪੈਂਦਾ। ਇਸੇ ਕਰਕੇ ਹਜ਼ੂਰ ਨੇ ਕਿਹਾ ਨਾ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਖਤ ਗੀਤ ਨਾਦ ਧੁਨ ਬੋਲਤ। ਸੱਚੇ ਪਾਤਸ਼ਾਹ ਜੀ ਕਹਿੰਦੇ ਸਾਗਤਾਂ ਦੇ ਬੋਲ, ਸਾਗਤਾਂ ਦੀ ਕੱਚੀ ਬਾਣੀ ਸੱਚੇ ਪਾਤਸ਼ਾਹ ਮੇਰੇ ਕੰਨਾਂ ਵਿੱਚ ਇਹਨਾਂ ਦੀ ਆਵਾਜ਼ ਨਾ ਪਵੇ। ਅਤੇ ਗਰੀਬ ਨਿਵਾਜ਼ ਸਤਿਗੁਰੂ ਜੀ ਕਹਿੰਦੇ ਪੂਰੇ ਗੁਰ ਕੀ ਸਾਚੀ ਬਾਣੀ, ਪੂਰੇ ਗੁਰੂ ਦੀ ਬਾਣੀ ਸੱਚੀ ਹੈ, ਪੂਰੇ ਗੁਰੂ ਦੇ ਬਚਨ ਸੱਚੇ ਹਨ, ਜੋ ਵੀ ਹਜ਼ੂਰ ਬਚਨ ਕਰਦੇ ਭਾਈ ਉਹ ਸੱਚ ਹਨ।
ਸੁਖ ਮਨ ਅੰਤਰ ਸਹਿਜ ਸਮਾਣੀ।
ਸਤਸੰਗ ਜੀ ਇਹ ਸੱਚੀ ਬਾਣੀ ਗੁਰੂ, ਪੂਰੇ ਗੁਰੂ ਦੇ ਬਚਨ ਜਿਹੜੇ ਨੇ ਨਾ, ਇਹ ਮਨੁੱਖ ਨੂੰ ਆਤਮਕ ਸੁਖ ਦੇਣ ਵਾਲੇ ਹਨ ਔਰ ਮਨ ਅੰਤਰ ਸਹਿਜ ਸਮਾਣੀ, ਮਨ ਵਿੱਚ ਸੁੱਤੇ ਸਿੱਧ ਹੀ ਗੁਰੂ ਦੇ ਬਚਨ ਸਮਾ ਜਾਂਦੇ। ਜਿਵੇਂ ਕਈ ਵਾਰ ਆਪਾਂ ਵਿਚਾਰ ਕਰਦੇ ਹਾਂ ਨਾ, ਭਾਈ ਕੋਇਲ ਦੇ ਬੋਲ ਬੜੇ ਮਿੱਠੇ ਹੁੰਦੇ ਨੇ ਅਤੇ ਕੋਇਲ ਦੇ ਬਚਨ ਹਰੇਕ ਨੂੰ ਚੰਗੇ ਲੱਗਦੇ ਨੇ, ਉਹਨੂੰ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ। ਪਰ ਜੇ ਕਾਂ ਬੋਲੇ ਤਾਂ ਸਤਸੰਗ ਜੀ ਕਾਂ ਦੇ ਬਚਨ ਕਿਸੇ ਨੂੰ ਚੰਗੇ ਨਹੀਂ ਲੱਗਦੇ। ਹਰੇਕ ਬੰਦਾ ਕਾਂ ਨੂੰ ਉਡਾਉਣ ਦਾ ਯਤਨ ਕਰਦਾ ਪੀ ਉੱਡ ਜਾਵੇ। ਇਸੇ ਤਰ੍ਹਾਂ ਪੂਰੇ ਗੁਰੂ ਦੀ ਬਾਣੀ, ਪੂਰੇ ਗੁਰੂ ਦੇ ਬਚਨ ਸੱਚੇ ਹਨ ਅਤੇ ਮਿੱਠੇ ਲੱਗਦੇ ਨੇ, ਮਨ ਨੂੰ ਟੁੰਬਦੇ ਨੇ, ਮਨ ਨੂੰ ਖਿੱਚਦੇ ਨੇ, ਜਿਵੇਂ ਚੁੰਬਕ ਲੋਹੇ ਨੂੰ ਖਿੱਚਦੀ ਹੈ। ਇਸ ਤਰ੍ਹਾਂ ਪੂਰੇ ਗੁਰੂ ਦੇ ਬਚਨ ਸਾਨੂੰ ਪਰਮੇਸ਼ਰ ਨਾਲ ਜੋੜਨ ਵਾਸਤੇ ਖਿੱਚਦੇ ਨੇ। ਪਰ ਗੁਰਮੁਖੋ ਕੱਚੇ ਗੁਰੂ ਦੇ ਬਚਨ ਜਿਹੜੇ ਉਹ ਕਾਂ ਵਰਗੇ ਨੇ, ਉਹ ਕਿਸੇ ਨੂੰ ਚੰਗੇ ਨਹੀਂ ਲੱਗਦੇ, ਭਾਉਂਦੇ ਨਹੀਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਪੂਰੇ ਗੁਰੂ ਦੇ ਬਚਨ, ਪੂਰੇ ਗੁਰੂ ਦੀ ਬਾਣੀ ਆਤਮਕ ਸੁਖ ਦੇਣ ਵਾਲੀ ਹੈ, ਅਤੇ ਮਨ ਅੰਦਰ ਸੁੱਤੇ ਸਿੱਧ ਹੀ ਸਮਾ ਜਾਂਦੀ ਹੈ।
ਏਕ ਅਚਰਜ ਜਨ ਦੇਖੋ ਪਾਈ,
ਜਿਨ੍ਹਾਂ ਦੇ ਅੰਦਰ ਪੂਰੇ ਗੁਰੂ ਦੇ ਬੋਲ ਪੂਰੇ ਗੁਰੂ ਦੀ ਬਾਣੀ ਸਮਾ ਗਈ, ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਉਹ ਬਾਣੀ ਦਾ ਰੂਪ ਬਣ ਜਾਂਦੇ। ਸਤਸੰਗਾਂ ਜੀ ਉਹ ਗੁਰੂ ਦੇ ਉਪਦੇਸ਼ ਵਰਗੇ ਹੀ ਹੋ ਜਾਂਦੇ ਹਨ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ। ਸਤਿਗੁਰਾਂ ਦੀ ਬਾਣੀ ਸੱਚ ਸਰੂਪ ਹੈ ਅਤੇ ਸਤਿਗੁਰੂ ਜੀ ਕਹਿੰਦੇ ਗੁਰਬਾਣੀ ਦਾ ਰੂਪ ਹੋ ਜਾਈਏ। ਅਤੇ ਗੁਰਬਾਣੀ ਦਾ ਰੂਪ ਜਦੋਂ ਅਸੀਂ ਗੁਰਬਾਣੀ ਪੜ੍ਹਾਂਗੇ, ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਇੱਕ ਦਿਨ ਅਸੀਂ ਗੁਰਬਾਣੀ ਦਾ ਰੂਪ ਹੋ ਜਾਵਾਂਗੇ, ਗੁਰਬਾਣੀ ਵਿੱਚ ਅਭੇਦ ਹੋ ਜਾਵਾਂਗੇ। ਏਕ ਅਚਰਜ ਜਨ ਦੇਖੋ ਭਾਈ, ਹੇ ਭਾਈ ਇੱਕ ਕੌਤਕ ਵੇਖੋ।
ਦੁਬਦਾ ਮਾਰ ਹਰ ਮਨ ਵਸਾਈ,
ਪੂਰੇ ਗੁਰੂ ਦੀ ਸੱਚੀ ਬਾਣੀ ਨੇ ਪਰਮੇਸ਼ਰ ਦੇ ਨਾਮ ਨੇ ਇੱਕ ਐਸਾ ਕੌਤਕ ਵਰਤਾ ਦਿੱਤਾ, ਮਨੁੱਖ ਦੇ ਅੰਦਰੋਂ ਦੁਬਦਾ ਮਾਰ ਦਿੱਤੀ ਹੈ। ਜਿਹੜਾ ਇਹਦਾ ਮਨ ਦੁਚਿੱਤੇਪਣ ਵਿੱਚ ਸੀ ਨਾ, ਵੀ ਅੰਮ੍ਰਿਤ ਵੇਲੇ ਉੱਠਾਂ ਕਿ ਨਾ ਉੱਠਾਂ, ਬਾਣੀ ਪੜ੍ਹਾਂ ਕਿ ਨਾ ਪੜ੍ਹਾਂ, ਸੰਗਤ ਵਿੱਚ ਜਾਵਾਂ ਕਿ ਨਾ ਜਾਵਾਂ, ਸੇਵਾ ਕਰਾਂ ਕਿ ਨਾ ਕਰਾਂ, ਜਿਹੜਾ ਇਹ ਦੁਚਿੱਤਾਪਣ ਸੀ ਨਾ, ਪੂਰੇ ਗੁਰੂ ਕੀ ਬਾਣੀ ਨੇ ਪਰਮੇਸ਼ਰ ਦੇ ਨਾਮ ਨੇ ਕਿਰਪਾ ਕਰਕੇ ਉਹ ਦੁਬਦਾ ਜਿਹੜੀ ਸੀ ਇਹਦੀ ਮਾਰ ਦਿੱਤੀ ਹੈ। ਹੁਣ ਮਨ ਇੱਕ ਤਰਫਾ ਚੱਲਦਾ ਹੈ, ਅੰਮ੍ਰਿਤ ਵੇਲੇ ਉੱਠਦਾ ਹੈ, ਇਸ਼ਨਾਨ ਕਰਦਾ ਹੈ, ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦਾ ਹੈ, ਬਾਣੀ ਪੜ੍ਹਦਾ ਹੈ, ਗੁਰੂ ਕੀ ਸੰਗਤ ਵਿੱਚ ਆਉਂਦਾ, ਸੇਵਾ ਵੀ ਕਰਦਾ ਹੈ, ਨਾਲ ਨਾਲ ਸਾਧ ਸੰਗਤ ਜੀ ਦੁਨਿਆਵੀ ਧਨ ਵੀ ਇਕੱਠਾ ਕਰਦਾ ਹੈ ਪਰਿਵਾਰ ਵਾਸਤੇ, ਆਪਣੀ ਪਾਲਣਾ ਵਾਸਤੇ, ਪਰ ਪਰਮੇਸ਼ਰ ਦੇ ਨਾਮ ਨੂੰ ਛੱਡਦਾ ਨਹੀਂ, ਕਿਉਂਕਿ ਹੁਣ ਦੁਬਦਾ ਨਹੀਂ ਨਾ। ਜਿੰਨਾ ਚਿਰ ਦੁਬਦਾ ਸੀ ਨਾ, ਉਨਾ ਚਿਰ ਇੱਕ ਪਾਸੇ ਲੱਗਾ ਸੀ, ਔਰ ਜਿੰਨਾ ਚਿਰ ਦੁਬਦਾ ਸੀ ਉਨਾ ਚਿਰ ਦੁਚਿੱਤਾਪਣ ਸੀ, ਪਰ ਹੁਣ ਇਹਦਾ ਮਨ ਇੱਕ ਪਾਸੇ ਵਾਹਿਗੁਰੂ ਦੇ ਨਾਲ ਜੁੜ ਗਿਆ ਹੈ। ਦੁਬਦਾ ਮਾਰ ਹਰ ਮਨ ਵਸਾਈ, ਗੁਰੂ ਕੀ ਬਾਣੀ ਨੇ ਗੁਰੂ ਕੇ ਬਚਨਾਂ ਨੇ ਇਹਦੇ ਅੰਦਰੋਂ ਦੁਬਦਾ ਨੂੰ ਖਤਮ ਕਰਕੇ ਵਾਹਿਗੁਰੂ ਪਰਮੇਸ਼ਰ ਨੂੰ ਇਹਦੇ ਮਨ ਵਿੱਚ ਵਸਾ ਦਿੱਤਾ ਹੈ।
ਨਾਮ ਅਮੋਲਕ ਨਾ ਪਾਇਆ ਜਾਈ,
ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ ਅਮੋਲਕ ਹੈ। ਸਤਸੰਗਤ ਜੀ ਪਰਮੇਸ਼ਰ ਦਾ ਨਾਮ ਅਮੋਲਕ ਹੈ, ਇਹ ਮੁੱਲ ਨਹੀਂ ਮਿਲਦਾ। ਜੇ ਕੋਈ ਕਹੇ ਨਾ ਵੀ ਮੈਂ ਕਰੋੜਾਂ ਰੁਪਈਏ ਦੇ ਕੇ ਅਤੇ ਪਰਮੇਸ਼ਰ ਦਾ ਨਾਮ ਮੁੱਲ ਖਰੀਦ ਲਵਾਂ, ਅਤੇ ਸਤਿਗੁਰੂ ਜੀ ਕਹਿੰਦੇ ਨਹੀਂ ਮਿਲਦਾ, ਇਹ ਤਾਂ ਕਮਾਉਣਾ ਪੈਂਦਾ ਹੈ ਗੁਰੂ ਦੇ ਪਾਸੋਂ, ਮਿਹਨਤਾਂ ਕਰਕੇ ਬੇਨਤੀਆਂ ਕਰ ਕਰਕੇ ਪ੍ਰਾਪਤ ਕਰਨਾ ਪੈਂਦਾ ਹੈ, ਜਿਵੇਂ ਭਾਈ ਮੰਝ ਜੀ ਨੇ ਪ੍ਰਾਪਤ ਕੀਤਾ, ਜਿਵੇਂ ਹੋਰ ਕਈ ਗੁਰਸਿੱਖਾਂ ਨੇ ਪ੍ਰਾਪਤ ਕੀਤਾ, ਫਿਰ ਉਸ ਨਾਮ ਧਨ ਨੂੰ ਕਮਾਇਆ ਵੀ ਹੈ। ਸਤਸੰਗਤ ਜੀ ਜਿਵੇਂ ਇੱਕ ਬੰਦਾ ਕੋਈ 10 ਜਾਂ 100 ਰੁਪਈਆ ਲੈ ਕਰਕੇ ਫਿਰ ਉਹਦੀ ਕਮਾਈ ਕਰਦਾ, ਉਹ 100 ਦਾ 200 ਦਾ 400 ਬਣਾਉਂਦਾ ਹੈ ਨਾ, ਇਸੇ ਤਰ੍ਹਾਂ ਜਿਹੜੇ ਗੁਰੂ ਤੋਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਮੂਲ ਮੰਤਰ ਵਾਹਿਗੁਰੂ ਗੁਰਮੰਤਰ ਦੀ ਪ੍ਰਾਪਤੀ ਕਰਕੇ ਫਿਰ ਉਹਦੀ ਕਮਾਈ ਕਰਦੇ ਨੇ, ਉਹ ਧਨ ਰੂਪੀ ਨਾਮ ਰੂਪੀ ਧਨ ਇਕੱਠਾ ਕਰਦੇ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਾਮ ਅਮੋਲਕ। ਮੈਂ ਇਹ ਵੀ ਬੇਨਤੀ ਕਰਾਂ ਸਤਸੰਗਤ ਜੀ, ਨਾਮ ਅਮੋਲਕ ਹੈ। ਹੁਣ ਕਈ ਐਸੇ ਹੈਗੇ ਨੇ ਜਿਹੜੇ ਕਹਿੰਦੇ ਨੇ ਕੰਨਾ ਮੁੰਨਾ ਕੁਰ, ਤੂੰ ਮੇਰਾ ਚੇਲਾ ਅਤੇ ਮੈਂ ਤੇਰਾ ਗੁਰ, ਇਹ ਤੇਰਾ ਨਾਮ ਹੈ, ਕਿਸੇ ਨੂੰ ਦੱਸਣਾ ਨਹੀਂ। ਸਤਿਗੁਰੂ ਪਾਤਸ਼ਾਹ ਜੀ ਨੇ ਤੇ ਕਿਹਾ ਭਾਈ ਦੱਸੋ ਕਿਸੇ ਦਾ ਭਲਾ ਹੋਵੇਗਾ, ਵਾਹਿਗੁਰੂ ਗੁਰ ਸ਼ਬਦ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਨਾ, ਜਪ ਹਉ ਮੈਂ ਖੋਈ, ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕੀਤਿਆਂ ਹਉਮੈ ਮਿਟ ਜਾਂਦੀ ਹੈ। ਸਤਿ ਸੰਗਤ ਜੀ, ਇਸ ਜੀਵ ਨੂੰ ਸੁੱਖ ਦੀ ਪ੍ਰਾਪਤੀ ਹੁੰਦੀ। ਜਿੰਨਾ ਚਿਰ ਹਉਮੈ ਹੈ ਨਾ, ਉਹਨਾਂ ਚਿਰ ਜੀਵ ਨੂੰ ਸੁੱਖ ਨਹੀਂ, ਅਤੇ ਜਦੋਂ ਹਉਮੈ ਮਿਟ ਜਾਵੇ ਫਿਰ ਸੁੱਖ ਦੀ ਪ੍ਰਾਪਤੀ ਹੈ। ਨਾਮ ਅਮੋਲਕ ਨਾ ਪਾਇਆ ਜਾਏ, ਨਾਮ ਪਰਮੇਸ਼ਰ ਦਾ ਅਮੋਲਕ ਹੈ। ਸਤਿ ਸੰਗਤ ਜੀ, ਇਹ ਗੁਰੂ ਦੀ ਕਿਰਪਾ ਤੋਂ ਬਗੈਰ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
ਗੁਰ ਪ੍ਰਸਾਦ ਵਸੈ ਮਨ ਆਈ।
ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਦੀ ਕਿਰਪਾ ਨਾਲ ਹੀ ਭਾਈ ਇਹ ਮਨ ਵਿੱਚ ਆ ਕੇ ਵਸਦਾ ਹੈ। ਮਨੁੱਖ ਕਈ ਵਾਰ ਆਪਣੇ ਤੌਰ 'ਤੇ ਯਤਨ ਕਰਦਾ ਹੈ, ਪਰ ਸਤਿ ਸੰਗਤ ਜੀ ਆਪਣੇ ਤੌਰ 'ਤੇ ਯਤਨ ਕੀਤਿਆਂ ਕੁਛ ਵੀ ਨਹੀਂ ਬਣਦਾ। ਜਿੰਨਾ ਚਿਰ ਗੁਰੂ ਕਿਰਪਾ ਨਾ ਕਰੇ, ਉਹਨਾਂ ਚਿਰ ਸਾਧ ਸੰਗਤ ਜੀ ਇਹ ਪਰਮੇਸ਼ਰ ਦਾ ਨਾਮ ਮਨ ਵਿੱਚ ਨਹੀਂ ਵੱਸਦਾ। ਰਸਨਾ ਕਰਕੇ ਤਾਂ ਬੋਲੀ ਜਾਂਦਾ ਹੈ, ਜਿਵੇਂ ਕੋਈ ਨਸ਼ੇ ਦੀਆਂ ਘੁੱਟਾਂ ਭਰ ਭਰ ਕੇ ਡੋਲੀ ਜਾਂਦਾ ਹੈ, ਫਿਰ ਉਹ ਕਹੇ ਜੀ ਇਹਦਾ ਤਾਂ ਅਸਰ ਨਹੀਂ ਹੋਇਆ। ਅਤੇ ਅਸਰ ਕੀ ਹੋਵੇਗਾ ਜਦੋਂ ਉਹਨੇ ਘੁੱਟਾਂ ਭਰ ਭਰ ਕੇ ਡੋਲੀਆਂ, ਅੰਦਰ ਤਾਂ ਲੰਘਾਇਆ ਨਹੀਂ। ਇਸੇ ਤਰ੍ਹਾਂ ਸਾਧ ਸੰਗਤ ਜੀ, ਅਸੀਂ ਵਾਹਿਗੁਰੂ 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 ਬੋਲੀ ਜਾਂਦੇ ਹਾਂ, ਪਰ ਅੰਦਰ ਤਾਂ ਲੰਘਾਉਂਦੇ ਨਹੀਂ। ਜਿੰਨਾ ਚਿਰ ਅਸੀਂ ਇਹਨੂੰ ਅੰਦਰ ਨਹੀਂ ਲੰਘਾਵਾਂਗੇ, ਉਹਨਾਂ ਚਿਰ ਸਾਧ ਸੰਗਤ ਜੀ ਸਾਡਾ ਪਾਰ ਉਤਾਰਾ ਨਹੀਂ ਹੋਣਾ। ਗੁਰਪ੍ਰਸਾਦ ਵਸੈ ਮਨ ਆਏ, ਗੁਰੂ ਕਿਰਪਾ ਕਰ ਦੇਵੇ ਅਤੇ ਫਿਰ ਇਹ ਨਾਮ ਮਨ ਵਿੱਚ ਆ ਕੇ ਵਸ ਜਾਂਦਾ ਹੈ। ਨਾਮ ਮਨ ਵਿੱਚ ਟਿਕ ਜਾਂਦਾ ਹੈ, ਫਿਰ ਬੰਦਾ ਮਨ ਕਰਕੇ ਨਾਮ ਜਪਦਾ ਹੈ, ਰਸਨਾ ਕਰਕੇ ਨਹੀਂ ਜਪਦਾ। ਸਤਿ ਸੰਗਤ ਜੀ, ਮੁੱਖ ਕਰਕੇ ਨਹੀਂ ਜਪਦਾ, ਫਿਰ ਤਾਂ ਮਨ ਕਰਕੇ ਜਪਦਾ ਹੈ। ਫਿਰ ਭਾਵੇਂ ਕਈ ਵਾਰ ਉਹਨੂੰ ਐਸਾ ਵੀ ਪ੍ਰਤੀਤ ਹੁੰਦਾ ਹੈ, ਵੇਖਣ ਵਾਲੇ ਐਸਾ ਵੀ ਪ੍ਰਤੀਤ ਕਰਦੇ ਨੇ ਵੀ ਇਹ ਬੋਲਦਾ ਨਹੀਂ, ਇਹ ਨਾਮ ਕਿਹੜੇ ਵੇਲੇ ਜਪਦਾ ਹੋਵੇਗਾ, ਇਹ ਸਵੇਰੇ ਉੱਠਦਾ ਨਹੀਂ, ਇਹ ਬਾਣੀ ਨਹੀਂ ਪੜ੍ਹਦਾ। ਪਰ ਉਹਦੇ ਮਨ ਤੋਂ ਹੀ ਪਰਮੇਸ਼ਰ ਦਾ ਨਾਮ ਚੱਲਦਾ, ਜਿਹਦੇ 'ਤੇ ਗੁਰੂ ਕਿਰਪਾ ਕਰ ਦਿੰਦਾ ਹੈ। ਅਜੱਪਾ ਜਾਪ ਫਿਰ ਉਹਨੂੰ ਪ੍ਰਾਪਤ ਹੁੰਦਾ ਹੈ।
ਸਭ ਮਹਿ ਵਸੈ ਪ੍ਰਭ ਇੱਕੋ ਸੋਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਪ੍ਰਭੂ ਸਾਰਿਆਂ ਦੇ ਵਿੱਚ ਵੱਸਦਾ ਹੈ, ਸਾਰੀ ਕਾਇਨਾਤ ਉਸ ਪਰਮੇਸ਼ਰ ਨੇ ਸਾਜੀ ਹੈ, ਅਤੇ ਸਾਰੀ ਕਾਇਨਾਤ ਦੇ ਵਿੱਚ ਹੀ ਸਤਿ ਸੰਗਤ ਜੀ ਉਹ ਪਰਮੇਸ਼ਰ ਵੱਸ ਰਿਹਾ ਹੈ। 84 ਲੱਖ ਜੂਨ ਉਪਾਈ, ਜਿੱਥੇ ਪਰਮਾਤਮਾ ਨੇ 84 ਲੱਖ ਜੂਨਾਂ ਪੈਦਾ ਕੀਤੀਆਂ ਨੇ, ਉੱਥੇ 84 ਲੱਖ ਜੂਨਾਂ ਦੇ ਵਿੱਚ ਉਸ ਪਰਮੇਸ਼ਰ ਦਾ ਨਿਵਾਸ ਹੈ। ਘੱਟ ਘੱਟ ਮੈਂ ਹਰ ਜੂ ਵੱਸੈ ਸੰਤਨ ਕਹੇ ਉਪਕਾਰ, ਉਹ ਸਾਰਿਆਂ ਹਿਰਦਿਆਂ ਦੇ ਵਿੱਚ ਵੱਸਦਾ ਹੈ।
ਗੁਰਮਤੀ ਘਟ ਪ੍ਰਗਟ ਹੋਏ।
ਪਰ ਜਦੋਂ ਅਸੀਂ ਗੁਰੂ ਦੇ ਦਰ ਤੇ ਆਉਂਦੇ ਹਾਂ, ਆਪਣੀ ਮਤ ਦਾ ਤਿਆਗ ਕਰ ਦਿੰਦੇ ਹਾਂ, ਮਨ ਕੀ ਮਤ ਤਿਆਗਦੇ ਹਾਂ, ਤੇ ਸਤਿ ਸੰਗਤ ਜੀ ਗੁਰੂ ਦੀ ਮਤ ਗ੍ਰਹਿਣ ਕਰ ਲੈਂਦੇ ਹਾਂ, ਤੇ ਫਿਰ ਉਹ ਸਾਡੇ ਘਟ ਸਰੀਰ ਦੇ ਅੰਦਰ ਹੀ ਪ੍ਰਗਟ ਹੋ ਜਾਂਦਾ ਹੈ। ਪਰ ਆਪਣੀ ਮਤ ਤਿਆਗਣੀ ਬੜੀ ਔਖੀ ਹੈ। ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠੈਨੀ। ਮਨ ਦੀ ਮਤ ਤਿਆਗਣੀ ਬੜੀ ਔਖੀ ਹੈ, ਬੜੀ ਕਠਿਨ ਹੈ। ਬੰਦਾ ਯਤਨ ਤਾਂ ਕਰਦਾ ਹੈ ਕਿ ਮੈਂ ਮਨ ਦੀ ਮਤ ਤਿਆਗ ਦੇਵਾਂ ਸਤਿ ਸੰਗਤ ਜੀ, ਪਰ ਮਨ ਦੀ ਮਤ ਤਿਆਗੀ ਨਹੀਂ ਜਾਂਦੀ। ਪਰ ਜਿਨ੍ਹਾਂ 'ਤੇ ਗੁਰੂ ਕਿਰਪਾ ਕਰ ਦਿੰਦਾ ਹੈ ਨਾ, ਉਹ ਮਨ ਦੀ ਮਤ ਤਿਆਗ ਕੇ ਗੁਰੂ ਦੀ ਮਤ ਗ੍ਰਹਿਣ ਕਰ ਲੈਂਦੇ ਨੇ। ਗੁਰੂ ਦੀ ਮਤ ਜਿਨ੍ਹਾਂ ਨੂੰ ਪ੍ਰਾਪਤ ਹੋ ਗਈ, ਉਹਨਾਂ ਦੇ ਹਿਰਦੇ ਵਿੱਚ ਉਹ ਵਾਹਿਗੁਰੂ ਪ੍ਰਗਟ ਹੋ ਆਇਆ ਹੈ।
ਸਹਿਜੇ ਜਿਨ ਪ੍ਰਭ ਜਾਣ ਪਛਾਣਿਆ।
ਜਿਨ੍ਹਾਂ ਨੇ ਸੁੱਤੇ ਸਿੱਧ ਵਾਹਿਗੁਰੂ ਪਰਮੇਸ਼ਰ ਦੇ ਨਾਲ ਸਾਂਝ ਪਾਈ ਸਤਿ ਸੰਗਤ ਜੀ, ਉਹਨਾਂ ਨੇ ਪਰਮੇਸ਼ਰ ਨੂੰ ਪਛਾਣ ਲਿਆ। ਕਿਵੇਂ ਪਛਾਣਿਆ? ਕਿ ਇਹ ਸਾਰੇ ਜੀਵ ਜੰਤੂ ਉਸ ਪਰਮੇਸ਼ਰ ਦਾ ਹੀ ਰੂਪ ਹਨ। ਇਹਨਾਂ ਵਿੱਚ ਤੇ ਪਰਮੇਸ਼ਰ ਦੇ ਵਿੱਚ ਕੋਈ ਅੰਤਰ ਨਹੀਂ। ਸਤ ਸੰਗਤ ਜੀ, ਇਹ ਪਰਮੇਸ਼ਰ ਦਾ ਰੂਪ ਹਨ, ਜੀਵ ਜੰਤੂ ਤੇ ਜੀਵ ਜੰਤੂ ਪਰਮੇਸ਼ਰ ਦਾ ਰੂਪ ਹਨ, ਕੋਈ ਅੰਤਰ ਨਹੀਂ, ਕੋਈ ਫਰਕ ਨਹੀਂ। ਕਹੋ ਕਬੀਰ ਏ ਰਾਮ ਕੀ ਅੰਸ਼, ਇਹ ਸਾਰੇ ਜੀਵ ਜੰਤੂ ਰਾਮ ਦੀ ਅੰਸ਼ ਹਨ, ਇਉਂ ਪਛਾਣ ਲਿਆ। ਤੇ ਜਿਨ੍ਹਾਂ ਨੇ ਉਸ ਵਾਹਿਗੁਰੂ ਨਾਮ ਨਾਲ ਸਾਂਝ ਪਾਈ, ਪਰਮੇਸ਼ਰ ਦੇ ਨਾਮ ਨਾਲ ਸਾਂਝ ਪਾਈ, ਸਤ ਸੰਗਤ ਜੀ, ਉਹਨਾਂ ਨੂੰ ਫਿਰ ਇਹ ਪਛਾਣ ਹੋਈ ਹੈ। ਜਿਨ੍ਹਾਂ ਨੂੰ ਅਜੇ ਤੱਕ, ਜਿਨ੍ਹਾਂ ਨੇ ਨਾਮ ਨਾਲ ਸਾਂਝ ਨਹੀਂ ਕੀਤੀ, ਕੇਵਲ ਵਿਖਾਵਾ ਹੀ ਧਾਰਨ ਕੀਤਾ ਹੋਇਆ ਹੈ, ਸਤ ਸੰਗਤ ਜੀ, ਉਹਨਾਂ ਨੂੰ ਇਹ ਪਛਾਣ ਵੀ ਨਹੀਂ ਹੋਈ। ਉਹ ਇੱਕ ਦੂਜੇ ਨੂੰ ਵੈਰੀ ਦੁਸ਼ਮਣ ਹੀ ਸਮਝੀ ਜਾਂਦੇ ਨੇ। ਪਰ ਸਤਿਗੁਰੂ ਜੀ ਕਹਿੰਦੇ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਦੀ ਸਾਂਝ ਪੈ ਗਈ, ਉਹਨਾਂ ਨੇ ਪਰਮੇਸ਼ਰ ਨੂੰ ਪਛਾਣ ਲਿਆ ਵੀ ਉਹ ਪਰਮੇਸ਼ਰ ਹਰੇਕ ਜੀਵ ਦੇ ਵਿੱਚ ਵਸਦਾ ਹੈ। ਇਸ ਕਰਕੇ ਭਗਤ ਜੀ ਨੇ ਕਿਹਾ ਸੀ ਨਾ, ਜੋ ਸਭ ਮਹਿ ਏਕ ਖੁਦਾਏ ਕਹਿਤ ਹੋ ਤਾਂ ਕਿਉਂ ਮੁਰਗੀ ਮਾਰੈ। ਮਹਾਰਾਜ ਸਾਹਿਬ ਜੀ ਕਹਿੰਦੇ, ਜੇ ਤੂੰ ਕਹਿੰਦਾ ਸਾਰਿਆਂ ਦੇ ਵਿੱਚ ਇੱਕ ਖੁਦਾ ਹੈ ਤੇ ਫਿਰ ਮੁਰਗੀ ਕਿਉਂ ਮਾਰਦਾ? ਕੀ ਇਹਦੇ ਵਿੱਚ ਖੁਦਾ ਨਹੀਂ? ਇਹਦੇ ਵਿੱਚ ਵੀ ਖੁਦਾ ਹੈ, ਇਹਨੂੰ ਕਿਉਂ ਮਾਰਦਾ? ਏਕ ਪਿਤਾ ਏਕ ਸਕੇਹਾ ਮੁਬਾਰਕ ਤੂੰ ਮੇਰਾ ਗੁਰਹਾਈ। ਸਤ ਸੰਗਤ ਜੀ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਹ ਸਾਰੇ ਉਸ ਪਰਮੇਸ਼ਰ ਦੇ ਸਾਜੇ ਹੋਏ ਨੇ, ਪਰਮੇਸ਼ਰ ਦਾ ਰੂਪ ਹਨ ਤੇ ਪਰਮੇਸ਼ਰ ਇਹਨਾਂ ਜੀਵਾਂ ਦਾ ਰੂਪ ਹੈ, ਉਹ ਸਾਰਿਆਂ ਦੇ ਵਿੱਚ ਵੱਸਦਾ ਹੈ। ਇਸ ਤਰ੍ਹਾਂ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨਾਲ ਸਾਂਝ ਪਾਈ, ਉਹਨਾਂ ਨੂੰ ਪਛਾਣ ਹੋ ਗਈ ਹੈ ਪਰਮੇਸ਼ਰ ਦੇ।
ਨਾਨਕ ਨਾਮ ਮਿਲੇ ਮਨ ਮਾਨਿਆ।
ਸੱਚੇ ਪਾਤਸ਼ਾਹ ਜੀ ਕਹਿੰਦੇ, ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਮਿਲਿਆ ਤਾਂ ਮਨ ਜਿਹੜਾ ਸੀ ਪਤੀਜ ਗਿਆ। ਪਰਮੇਸ਼ਰ ਦੇ ਨਾਮ ਤੇ ਮਨ ਪਤੀਜ ਗਿਆ ਹੈ। ਸਤਿ ਸੰਗਤ ਜੀ, ਪਰਮੇਸ਼ਰ ਦਾ ਨਾਮ ਅਮੋਲਕ ਹੈ, ਇਹ ਮੁੱਲ ਨਹੀਂ ਮਿਲਦਾ, ਯਤਨ ਕੀਤਿਆਂ ਪ੍ਰਾਪਤ ਨਹੀਂ ਹੁੰਦਾ। ਸੁੱਤੇ ਸਿੱਧ ਜਦੋਂ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਉਦੋਂ ਇਹ ਨਾਮ ਦੀ ਪ੍ਰਾਪਤੀ ਹੁੰਦੀ ਹੈ। ਮੈਂ ਇੱਕ ਬੇਨਤੀ ਕਰਾਂ, ਸਤਿਗੁਰੂ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ, ਕੁਝ ਭਗਤਾਂ ਦੇ, ਕੁਝ ਗੁਰਸਿੱਖਾਂ ਦੇ ਨਾਮ ਸਤਿਗੁਰਾਂ ਨੇ ਗੁਰਬਾਣੀ ਵਿੱਚ ਅੰਕਿਤ ਕੀਤੇ ਨੇ। ਉੱਥੇ ਸਤਿਗੁਰਾਂ ਨੇ ਆਪਣੇ ਅਨਣ ਪਿਆਰੇ ਗੁਰਸਿੱਖ ਭਾਈ ਮਰਦਾਨਾ ਜੀ ਦਾ ਵੀ ਨਾਮ ਗੁਰਬਾਣੀ ਵਿੱਚ ਅੰਕਿਤ ਕੀਤਾ। ਸਤਿ ਸੰਗਤ ਜੀ, ਔਰ ਮਰਦਾਨਾ ਮਨੁੱਖ ਨੂੰ ਵੀ ਕਹਿੰਦੇ ਨੇ, ਪਰ ਆਮ ਕਰਕੇ ਆਪਾਂ ਕਈ ਵਾਰ ਗੁਰਦੁਆਰਿਆਂ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਹਾਂ ਅਤੇ ਗੁਰਦੁਆਰਿਆਂ ਦੇ ਬਾਹਰ ਜਿਹੜੀਆਂ ਪਲੱਸ਼ਾਂ ਬਣੀਆਂ ਹੁੰਦੀਆਂ ਨੇ, ਟੋਇਲਟਾਂ ਬਣੀਆਂ ਹੁੰਦੀਆਂ ਨੇ, ਉਹਨਾਂ 'ਤੇ ਲਿਖਿਆ ਹੁੰਦਾ ਮਰਦਾਨਾ। ਇੱਕ ਗੁਰਮੁਖ ਪਿਆਰੇ ਨੇ ਦਾਸ ਨੂੰ ਬੇਨਤੀ ਹੁਕਮ ਕੀਤਾ, ਕਹਿਣ ਲੱਗੇ ਵੀ ਇਹ ਸ਼ਬਦ ਟੋਇਲਟ ਦੇ ਪਲੱਸ਼ਾਂ ਦੇ ਬਾਹਰ ਨਹੀਂ ਲਿਖਣਾ ਚਾਹੀਦਾ। ਗੁਰੂ ਸਾਹਿਬ ਜੀ ਨੇ ਇਸ ਮਰਦਾਨਾ ਸ਼ਬਦ ਨੂੰ ਗੁਰਬਾਣੀ ਵਿੱਚ ਅੰਕਰ ਕੀਤਾ, ਇਹ ਸ਼ਬਦ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ। ਉੱਥੇ ਲਿਖਣਾ ਚਾਹੀਦਾ ਵੀਰਾਂ ਲਈ, ਭੈਣਾਂ ਲਈ, ਜਾਂ ਪੁਰਸ਼ੋਂ ਕੇ ਲੀਏ, ਜਾਂ ਇਸਤਰੀਓਂ ਕੇ ਲੀਏ, ਇਹ ਸ਼ਬਦ ਵਰਤਣੇ ਚਾਹੀਦੇ ਨੇ। ਖਾਸ ਕਰਕੇ ਜਿੰਨੇ ਵੀ ਗੁਰਦੁਆਰਿਆਂ ਦੇ ਵਿੱਚ ਵੀਰ ਸੇਵਾਵਾਂ ਕਰਦੇ ਨੇ, ਇਹ ਮੈਂ ਉਹਨਾਂ ਨੂੰ ਸੁਨਿਮਰ ਬੇਨਤੀ ਕਰਦਾ ਹਾਂ ਕਿ ਬਾਹਰ ਟੋਇਲਟਾਂ ਦੇ ਬਾਹਰ, ਪਲੱਸ਼ਾਂ ਦੇ ਬਾਹਰ, ਜਿੱਥੇ ਜਿੱਥੇ ਵੀ ਮਰਦਾਨਾ ਸ਼ਬਦ ਲਿਖਿਆ ਇਹਨੂੰ ਕੱਟ ਕੇ, ਜੇ ਪੰਜਾਬੀ ਵਿੱਚ ਹੈ ਤਾਂ ਵੀਰਾਂ ਲਈ ਲਿਖੋ, ਜੇ ਹਿੰਦੀ ਵਿੱਚ ਲਿਖਣਾ ਤਾਂ ਪੁਰਸ਼ੋਂ ਕੇ ਲੀਏ ਲਿਖੋ, ਔਰ ਇਹ ਸ਼ਬਦ ਦੀ ਨਰਾਦਰੀ ਨਾ ਹੋਵੇ। ਸਤਿਗੁਰੂ ਜੀ ਕਹਿੰਦੇ, ਵੇਖੋ ਜਿਨ੍ਹਾਂ ਨੇ ਕਮਾਈ ਕੀਤੀ ਸਤ ਸੰਗਤ ਜੀ, ਉਹਨਾਂ ਦਾ ਨਾਮ ਵੀ ਸਤਿਕਾਰਯੋਗ ਹੁੰਦਾ ਹੈ। ਅਤੇ ਸਤਿਗੁਰੂ ਜੀ ਕਹਿੰਦੇ, ਪਰਮੇਸ਼ਰ ਦਾ ਨਾਮ ਮਿਲ ਜਾਵੇ ਤਾਂ ਮਨ ਮੰਨ ਜਾਂਦਾ ਹੈ। ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ, ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤਉ ਹਰ ਜਾਣਿਆ। मन मन गया ता ही उस परमेशर नू जानिया जांदा है। ते सतगुरु कृपा कीती जदों परमेशर दा नाम मिलिया ते साध संगत जी ये मन टिक गया है, ये मन हुण दौड़दा नहीं। ये सतगुरां ने पावन पवित्र अज दे पावन हुक्मनामे की बख्शिश आपां नू कीती है। सतगुरु रहमत करन साध संगत जी इस दुनियावी धन दे नाल नाल असी बहुता समा परमेशर दे नाम नाल जुड़िए, क्योंकि ये दुनियावी धन तो उन्ना चिर है जिन्ना चिर असी संसार विच आ, ते जे बहुता इकट्ठा करके जोड़ी जावांगे तो साडे नाल तो जाना नहीं, चुक के आपां खड़ना नहीं रहे, इत्थे जाना है। जिहड़ा नाल जाना उहदे बारे कोशिश करो भी जिन्ना भी वह वध तो वध इकट्ठा हो सके करना चाहिए। इनियां बेनतियां प्रवान करनियां। सतगुरु गुरु ग्रंथ साहब जी का आप समुचियां संगतां दा बहुत बहुत धन्यवाद है जी।
सहजे
जिन प्रभु जान पछाणिया नानक नाम मिला मन मानिया वाहेगुरु जी का खालसा वाहेगुरु जी की फतेह।